फर संगत आप सब माई भाई जितने भी सतगुरु जी की पवित्र हजूरी में पहुंचे हो सारे अपनी रसना की सफलता वास्ते शब्द विच बोलने की खेचल करो। पहले हिस्से विच दास बोलेगा, दूसरे हिस्से विच सब भाई और तीसरे हिस्से विच सब बीबियां भी शब्द विच बोल के अपनी रसना पवित्र बना।
मन बैराग भया दर्शन देखने का जाओ, मन बैराग भया दर्शन देखने का जाओ, मन बैराग भया दर्शन देखने का, मन बैराग भया दर्शन देखने का चाहो, 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 देखने का चाहो, दर्शन देखने का, दर्शन देखने का चाहो, दर्शन देखने का चाहो, मन बैराग भया दर्शन देखने का, मन बैराग भया दर्शन देखने का चाहो, तितर वसै सुहेलड़ी जितर साथी नाल, जा साथी उठी चलिया तां तन खाकू राल, मन बैराग भया दर्शन देखने का चाओ, तन सो तेरा थान, जितर वसया कंत घर जियो जियो सब कहात, जा उठी चल सी कंतड़ा ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਉ, ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਉ। ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ, ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਓ। ਦਰਸ਼ਨ ਦੇਖਣ ਕਾ ਚਾਓ, ਦਰਸ਼ਨ ਦੇਖਣ ਕਾ ਚਾਓ, ਦਰਸ਼ਨ ਦੇਖਣ ਕਾ ਚਾਓ, ਦਰਸ਼ਨ ਦੇਖਣ ਕਾ ਚਾਓ। ਦਰਸ਼ਨ ਦੇਖਣ ਕਾ ਚਾਓ, ਦਰਸ਼ਨ ਦੇਖਣ ਕਾ ਚਾਓ, ਦੇਖਣ ਕਾ ਚਾਓ, ਦਰਸ਼ਨ ਦੇਖਣ ਕਾ, ਦਰਸ਼ਨ ਦੇਖਣ ਕਾ ਚਾਓ, ਦਰਸ਼ਨ ਦੇਖਣ ਕਾ ਚਾਓ। ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਓ, ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਓ। ਪੀੜੈ ਸਾ ਸੇਵ ਤੂੰ, ਸਾਹੁਰੜੈ ਸੁਖ ਵਸ, ਗੁਰਮਿਲ ਚੱਜ ਉਚਾਰ ਸਿੱਖ, ਤੁਦ ਕਦੇ ਨਾ ਲੱਗੈ ਦੁੱਖ, ਸਭਨਾ ਸਾਹੁਰੈ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਓ, ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਓ।
ਸਤਿ ਸ਼੍ਰੀ ਅਕਾਲ।
दर्शन देखने का चाओ, दर्शन देखने का चाओ, दर्शन देखने का चाओ, दर्शन देखने का चाओ। दर्शन देखने का चाओ, दर्शन देखने का चाओ, देखने का चाओ, दर्शन देखने का, दर्शन देखने का चाओ, दर्शन देखने का चाओ। वैराग भया दर्शन देखने का चाओ, मन वैराग भया दर्शन देखने का चाओ,
संगत काफी लंबे समय तो आप सतगुरां दे सचखंड दरबार दीआं हाजरियां भरदे होए गुरबाणी दे कीर्तन दा आनंद माण रहे हो। हुण तक आपने इतिहास दियां गुरमत दियां और संत जी महाराज के पवित्र जीवन संबंधी विचारां सरवण कीतियां हन, उन्हां दी महान पवित्र याद विच बैठ के अपना समां सफला बनाया है। कुछ होर समा उन्हां महापुरखां दी याद विच जुड़न वास्ते अपनी चितवृत्तियां एकाग्र करो। ख्यालां नूं बाहर जाण तों रोको तां जो मन दी एकाग्रता और चितवृत्ति की अंतर्मुखता द्वारा आप गुरबाणी के कीर्तन और गुरमत दियां विचारां महापुरखां दे पवित्र इतिहास का थोड़ा अध्ययन करके उन्होंने महान पवित्र जीवन तो कोई मार्गदर्शन ले सकीए। सर संगत संसार ईरखा तृष्णा चिंता काम क्रोध की अग विच सड़ रहा है। सतगुरु जी फुरमान करते ने आतस दुनिया खुनक नाम खुदाया। भगत फरीद जी कह रहे हैं फरीदा के जना बूझा के जना सूझा दुनिया गूझी पाए कि संसार गूझी अग है। ਜਿਸ ਅੱਗ ਵਿੱਚ ਸੰਸਾਰ ਦੇ ਜੀਵ ਸੜ ਰਹੇ ਹਨ। ਗੁੱਝੀ ਭਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਹੋ ਹੀ ਫੁਰਮਾਨ ਕਰਦੇ। ਸਾਰ ਸੰਗਤ ਇਸ ਧਰਤੀ ਦੇ ਜਿਤਨੇ ਵੀ ਜੀਵ ਕਾਮ ਕ੍ਰੋਧ ਜਾਂ ਈਰਖਾ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹੋਏ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਮਦਦ ਵਾਸਤੇ ਆਪਣੀ ਰੱਖਿਆ ਲਈ ਪੁਕਾਰਦੇ ਹਨ, ਜਾਂ ਧਰਤੀ ਹੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਉਹਨਾਂ ਜੀਵਾਂ ਵੱਲੋਂ ਫਰਿਆਦ ਕਰਦੀ ਹੈ, ਕਲਮਲ ਹੋਈ ਮੇਦ ਨੀ ਅਰਦਾਸ ਕਰੇ ਲਿਵਲਾਏ। ਫਿਰ ਅਕਾਲ ਪੁਰਖ ਵਾਹਿਗੁਰੂ ਧਰਤੀ ਦੀ ਪੁਕਾਰ ਸੁਣਦਾ ਹੈ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਫਿਰ ਧੀਰਜ ਦਿੰਦਾ ਹੈ ਅਕਾਲ ਪੁਰਖ ਕਿ ਸੜਦੇ ਬਲਦੇ ਜੀਵਾਂ ਦੀ ਸਾਰ ਲੈਣ ਵਾਸਤੇ ਮੈਂ ਆਪਣੇ ਦਰੋਂ ਕਰੋਂ ਕਿਸੇ ਮਹਾਨ ਹਸਤੀ ਨੂੰ ਵਰੋਸਾ ਕੇ ਸੰਸਾਰ ਤੇ ਭੇਜਾਂਗਾ। ਜਿਹੜੀ ਹਸਤੀ ਨਾਮ ਬਾਣੀ ਦੀ ਵਰਖਾ ਦੁਆਰਾ ਤਪਦਿਆਂ ਹਿਰਦਿਆਂ ਨੂੰ ਸ਼ਾਂਤ ਕਰੇਗੀ। ਫਿਰ ਅਕਾਲ ਪੁਰਖ ਵਾਹਿਗੁਰੂ ਹੁਕਮ ਕਰਦਾ ਆਪਣੇ ਦਰੋਂ ਕਰੋਂ ਵਰੋਸਾਈ ਕਿਸੇ ਹਸਤੀ ਨੂੰ, ਇੰਦਰਾ ਨੂੰ ਫੁਰਮਾਇਆ ਬੂਠਾ ਚਹਿ ਬਰਲਾਏ। ਜਾਓ ਸੰਸਾਰ ਤੇ ਕਾਮ ਕ੍ਰੋਧ ਈਰਖਾ ਤ੍ਰਿਸ਼ਨਾ ਚਿੰਤਾ ਦੀ ਅੱਗ ਵਿੱਚ ਸੜਦੀ ਬਲਦੀ ਦੁਨੀਆਂ ਨੂੰ ਨਾਮ ਬਾਣੀ ਦੇ ਆਪਣੇ ਉਪਦੇਸ਼ ਦੇ ਠੰਡੇ ਛੱਟਿਆਂ ਦੁਆਰਾ ਸ਼ਾਂਤ ਕਰੋ। ਸਾਰ ਸੰਗਤ ਬਿਲਕੁਲ ਇਸੇ ਤਰ੍ਹਾਂ ਅੱਜ ਤੋਂ ਤਕਰੀਬਨ ਇੱਕ ਸਦੀ ਪਹਿਲਾਂ ਸੜਦੇ ਬਲਦੇ ਜੀਵਾਂ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਇਸ ਮਾਤ ਲੋਕ ਤੇ ਇੱਕ ਐਸੀ ਬਖਸ਼ੀ ਰੂਹ ਦਾ ਅਵਤਾਰ ਹੋਇਆ ਜਿਸ ਨੇ ਸੰਸਾਰ ਦੇ ਕੋਨੇ ਕੋਨੇ ਵਿੱਚ ਵਿਚਰ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੇ ਠੰਡੇ ਛੱਟਿਆਂ ਦੁਆਰਾ ਬੇਅੰਤ ਹੀ ਤਪਦਿਆਂ ਹਿਰਦਿਆਂ ਨੂੰ ਠਾਰਿਆ, ਇਤਫਾਕ ਦੀ ਗੱਲ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਆਪਣੇ ਹਿੰਦੁਸਤਾਨ ਵਿੱਚ ਸਿਲਸਿਲਾ ਹੈ ਰੁੱਤਾਂ ਦਾ, 12 ਮਹੀਨਿਆਂ ਦਾ ਸਾਲ ਹੁੰਦਾ ਹੈ, 2 ਮਹੀਨੇ ਦੀ ਇੱਕ ਰੁੱਤ ਹੋਇਆ ਕਰਦੀ ਹੈ, ਇਸ ਕਰਕੇ ਸਾਲ ਵਿੱਚ 6 ਰੁੱਤਾਂ ਬਣਦੀਆਂ ਹਨ। ਜੇਠ ਹਾੜ ਦੇ ਮਹੀਨੇ ਵਿੱਚ ਕੜਕਦੀਆਂ ਧੁੱਪਾਂ ਪੈਂਦੀਆਂ ਹਨ, ਲੋਹਾਂ ਚੱਲਦੀਆਂ ਹਨ, ਬਨਸਪਤੀ ਸੜਦੀ ਹੈ, ਫਿਰ ਸਾਉਣ ਭਾਦਰੋਂ ਦੇ ਮਹੀਨੇ ਅਸਮਾਨ ਤੇ ਬੱਦਲ ਚੜ ਕੇ ਆਉਂਦਾ ਹੈ, ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਸਾਰੀ ਬਨਸਪਤੀ ਨੂੰ ਹਰਿਆਵਲ ਮਿਲਦੀ ਹੈ, ਸਾਰੇ ਜੀ ਜੰਤ ਸੁਖੀ ਹੋ ਜਾਂਦੇ ਹਨ, ਉਹ ਸਾਰੇ ਸੰਗਤ ਹੋ ਰਿਹਾ ਬਤਾਰਾ ਬੱਦਲ ਵੀ ਇਸ ਸੰਸਾਰ ਤੇ ਸਾਵਣ ਦੇ ਮਹੀਨੇ ਹੀ ਬਰਸਿਆ। ਉਹ ਕਹਿਣ ਤੋਂ ਭਾਵ ਸੰਤ ਜੀ ਮਹਾਰਾਜ ਦਾ ਅਵਤਾਰ ਵੀ 21 ਸਾਵਣ ਅਗਸਤ ਮਹੀਨੇ ਦੀ 5 ਤਾਰੀਖ ਨੂੰ ਮਾਤਾ ਰਤਨ ਕੌਰ ਜੀ ਦੀ ਪਵਿੱਤਰ ਕੁੱਖੋਂ, ਪਿਤਾ ਬਾਬਾ ਰਾਮ ਸਿੰਘ ਜੀ ਦੇ ਗ੍ਰਹਿ, ਪਟਿਆਲੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਆਲੋਵਾਲ ਵਿੱਚ ਹੋਇਆ। ਮਾਤਾ ਪਿਤਾ ਦੀ ਪੂਰਵਲੇ ਜਨਮਾਂ ਦੀ ਤਪੱਸਿਆ, ਔਰ ਜਿਸ ਕੁੱਲ ਵਿੱਚ ਉਹਨਾਂ ਦਾ ਜਨਮ ਹੋਣਾ ਸੀ ਉਸ ਕੁੱਲ ਦੇ ਜਿਤਨੇ ਵੀ ਉਹਨਾਂ ਦੇ ਸੰਬੰਧੀ ਸਨ, ਉਹਨਾਂ ਦੇ ਪੂਰਵਲੇ ਸੰਚਿਤ ਕਰਮ ਜਾਗੇ। ਕਬੀਰ ਸੋਈ ਕੁੱਲ ਭਲੀ, ਜੇ ਕੁੱਲ ਹਰ ਕੋ ਦਾਸ, ਜੇ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ। ਸਿਰਫ ਉਸੇ ਕੁੱਲ ਨੂੰ ਵਡਿਆਈ ਮਿਲੀ ਹੈ ਨਾ, ਜਿਸ ਕੁੱਲ ਦੇ ਵਿੱਚ ਕਿਸੇ ਇਹੋ ਜਿਹੇ ਤਤਵੇ ਤੇ ਮਹਾਂਪੁਰਖ ਦਾ ਜਨਮ ਹੁੰਦਾ ਹੈ। ਉਸੇ ਮਾਤਾ ਦੀ ਕੁੱਖ ਸਫਲੀ ਮੰਨੀ ਜਾਂਦੀ ਹੈ, ਜਿਸ ਮਾਤਾ ਦੀ ਪਵਿੱਤਰ ਕੁੱਖੋਂ ਜਾਂ ਤੇ ਅਵਤਾਰ ਜਾਂ ਤੇ ਜਨਮ ਹੋਵੇ ਕਿਸੇ ਭਗਤ ਦਾ, ਜਾਂ ਕਿਸੇ ਦਾਨੀ ਦਾ, ਜਾਂ ਕਿਸੇ ਸੂਰਬੀਰ ਯੋਧੇ ਦਾ। ਗੋਸਾਈ ਤੁਲਸੀਦਾਸ ਜੀ ਨੇ ਵੀ ਕਥਨ ਕੀਤਾ ਹੈ ਨਾ, ਜਾਣਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਾਣਨੀ ਬਾਂਧ ਰਹੇ ਕਾਹੇ ਗਵਾਵੇ ਨੂਰ। ਉਹ ਸਾਧ ਸੰਗਤ ਪਿਤਾ ਬਾਬਾ ਰਾਮ ਸਿੰਘ ਜੀ ਔਰ ਮਾਤਾ ਰਤਨ ਕੌਰ ਜੀ ਦੀ ਪੂਰਵਲੇ ਜਨਮਾਂ ਦੀ ਕੀਤੀ ਮਹਾਨ ਤਪੱਸਿਆ ਨੂੰ ਭਾਗ ਲੱਗਿਆ, ਜੋ ਉਹਨਾਂ ਦੇ ਗ੍ਰਹਿ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਗੁਰੂ ਸਾਈ ਉਸ ਮਹਾਨ ਹਸਤੀ ਨੇ ਸਰੀਰ ਕਰਕੇ ਜਨਮ ਲਿਆ। ਹਾਲਾਂਕਿ ਉਹ ਮਹਾਂਪੁਰਖ ਕਿਸੇ ਜੰਮਣ ਮਰਨ ਦੇ ਬੰਧਨ ਵਿੱਚ ਨਹੀਂ ਹੋਇਆ ਕਰਦੇ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨਮ ਪਰੋ ਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਿਲਾਏ। ਉਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਸੰਸਾਰ ਤੇ ਆਉਂਦੇ ਹਨ, ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀਂ ਦੂਰ। ਔਰ ਉਹਨਾਂ ਦਾ ਆਉਣਾ ਸਤਿਗੁਰੂ ਜੀ ਨੇ ਸਫਲਾ ਕਥਨ ਕੀਤਾ ਹੈ, ਆਇਆ ਸਫਲ ਤਾਹੂ ਕੋ ਗਨੀਏ, ਜਾਸ ਰਸਨ ਹਰ ਹਰ ਜਸ ਭਨੀਏ। ਉਹਨਾਂ ਦੇ ਸੰਸਾਰ ਤੇ ਆਉਣ ਨੂੰ ਧੰਨਤਾ ਯੋਗ ਕਿਹਾ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕੈ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜੀ ਮੇਰੇ ਕਰਤਾਰ ਨੇ ਸੰਤਾਂ ਦਾ ਰੂਪ ਧਾਰਿਆ, 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 ਸੰਤਾਂ ਦਾ ਰੂਪ ਧਾਰਿਆ, ਸੰਤਾਂ ਦਾ ਰੂਪ ਧਾਰਿਆ, ਸੰਤਾਂ ਦਾ ਰੂਪ ਧਾਰਿਆ,
ਸੰਤਾਂ ਦਾ ਰੂਪ ਧਾਰਿਆ ਕਰਤਾਰ ਨੇ ਸੰਤਾਂ ਦਾ ਰੂਪ ਧਾਰਿਆ ਮੇਰੇ ਕਰਤਾਰ ਨੇ ਸੰਤਾਂ ਦਾ ਰੂਪ ਧਾਰਿਆ
ਸੰਗ ਦੇਖਿਆ ਜਾਵੇ ਪਰਮੇਸ਼ਰ ਦਾ ਤੇ ਕੋਈ ਚੱਕਰ ਚਿਹਨ ਰੂਪ ਰੇਖ ਰੰਗ ਆਕਾਰ ਹੀ ਨਹੀਂ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਗੁਣ ਤੇ ਪ੍ਰਭ ਭਿੰਨ ਤੇ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਜਿਸ ਚੀਜ਼ ਦਾ ਜਾਂ ਜਿਸ ਹਸਤੀ ਜਿਸ ਸ਼ਕਤੀ ਦਾ ਕੋਈ ਰੂਪ ਰੇਖ ਰੰਗ ਆਕਾਰ ਹੀ ਨਹੀਂ ਸਾਰ ਸੰਗਤ ਉਸਨੂੰ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਪਰ ਜਿਹੜੇ ਉਸਦੇ ਦਰੋਂ ਘਰੋਂ ਵਰੋ ਸਾਹੇ ਸੰਤ ਜਨ ਹਨ ਉਹਨਾਂ ਨੂੰ ਗੁਰਬਾਣੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਕਿਹਾ ਸੰਤ ਤੁਝੀ ਤਨ ਸੰਗਤ ਪ੍ਰਾਣ ਹੇ ਪ੍ਰਭੂ ਤੇਰੇ ਸੰਤ ਦਰਅਸਲ ਤੇਰਾ ਸਰੀਰ ਹਨ ਜੇ ਕਿਸੇ ਨੇ ਪਰਮੇਸ਼ਰ ਦੇ ਸਰਗੁਣ ਸਰੂਪ ਵਿੱਚ ਦਰਸ਼ਨ ਕਰਨੇ ਹੋਣ ਫਿਰ ਉਹ ਪਰਮੇਸ਼ਰ ਦੇ ਦਰੋਂ ਘਰੋਂ ਗੁਰੂ ਸਾਹਿਬ ਮਹਾਂਪੁਰਖਾਂ ਸਾਧੂਆਂ ਦੇ ਦਰਸ਼ਨ ਕਰ ਲਵੇ ਕਿਤਨੀ ਵਡਿਆਈ ਦਿੱਤੀ ਹੈ ਸਤਿਗੁਰੂ ਜੀ ਨੇ ਸੰਤਾਂ ਨੂੰ ਕਿਸੇ ਲਿਬਾਸ ਨੂੰ ਜਾਂ ਕਿਸੇ ਭੇਖ ਨੂੰ ਨਹੀਂ ਉਹ ਸਾਰ ਸੰਗਤ ਸੰਤ ਪਦਵੀ ਕਰਨੀ ਦਾ ਨਾਮ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੇਈ ਸੰਤ ਜਿਹੜੇ ਸਾਸ ਗਰਾਸ ਕਰਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰਦਾ ਹੀ ਨਹੀਂ ਉਹਨਾਂ ਨੂੰ ਇਤਨੀ ਵਡਿਆਈ ਮਿਲ ਰਹੀ ਹੈ ਜਿਨ੍ਹਾਂ ਨਾਲ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਕੋਈ ਰੰਚਕ ਮਾਤਰ ਵੀ ਇਸ ਗੱਲ ਵਿੱਚ ਭੇਦ ਜਾਂ ਕੋਈ ਸੰਦੇਹ ਨਾ ਸਮਝੋ ਉਹ ਪਰਮੇਸ਼ਰ ਦੇ ਪਿਆਰੇ ਉਸਦੀ ਬਖਸ਼ਿਸ਼ ਦੇ ਪਾਤਰ ਉਸਦੇ ਦਰੋਂ ਘਰੋਂ ਵਰੋਸਾਏ ਉਹਦੇ ਜੈਸੇ ਹੀ ਹੁੰਦੇ ਹਨ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਖੈਰ ਸਰ ਸੰਗਤ ਧਿਆਨ ਦਿਓ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਜੇ ਆਪਾਂ ਕਹਿ ਲਈਏ ਕਿ ਪਰਮੇਸ਼ਰ ਨੇ ਹੀ ਆਪਣੇ ਆਪ ਨੂੰ ਸੰਸਾਰ ਦੇ ਉਧਾਰ ਵਾਸਤੇ ਸੰਤ ਸਰੂਪ ਵਿੱਚ ਪ੍ਰਗਟ ਕੀਤਾ ਬਚਪਨ ਆਪ ਦਾ ਬਤੀਤ ਹੋਇਆ ਆਪਣੇ ਜਨਮ ਨਗਰ ਆਲੂਵਾਲ ਵਿੱਚ ਹੁਣ ਕੌਣ ਜਾਣਦਾ ਹੈ ਕਿ ਇਸ ਬਾਲਕ ਨੇ ਇੱਕ ਦਿਨ ਦੁਨੀਆਂ ਵਾਸਤੇ ਰੋਸ਼ਨ ਮੀਨਾਰ ਬਣ ਜਾਣਾ ਹੈ ਲੋਕ ਇਸ ਦੇ ਰਾਹਾਂ ਵੱਲ ਤੱਕਿਆ ਕਰਨਗੇ ਰਾਜੇ ਮਹਾਰਾਜ ਇਹਨਾਂ ਦੇ ਦਰਸ਼ਨਾਂ ਵਾਸਤੇ ਉਤਾਵਲੇ ਹੋਇਆ ਕਰਨਗੇ ਸਾਧ ਸੰਗਤ ਹੀਰੇ ਲਾਲ ਜਵਾਹਰਾਤਾਂ ਦੀ ਪਰਖ ਸਿਰਫ ਜੌਹਰੀਆਂ ਨੂੰ ਹੁੰਦੀ ਹੈ
ਹਿੰਗ ਜੁਆਇਣ ਵੇਚਣ ਵਾਲੇ ਬਾਣੀਏ ਹੀਰੇ ਜਵਾਹਰਾਤਾਂ ਦੀ ਪਰਖ ਨਹੀਂ ਕਰ ਸਕਦੇ। ਆਲੋਵਾਲ ਦੇ ਨਜ਼ਦੀਕ ਹੀ ਇੱਕ ਵਿਦੋਸ਼ੀ ਨਗਰ ਹੈ, ਉੱਥੋਂ ਦੇ ਇੱਕ ਵੀਤਰਾਗ ਮਹਾਂਪੁਰਖ ਬਾਬਾ ਬੀਰਮਦਾਸ ਜੀ, ਜਿਨ੍ਹਾਂ ਦੀ ਇਲਾਕੇ ਵਿੱਚ ਬੜੀ ਚੰਗੀ ਪ੍ਰਤਿਸ਼ਠਾ ਸੀ, ਬਹੁਤ ਸਾਰੇ ਇਲਾਕਾ ਨਿਵਾਸੀ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਇਆ ਕਰਦੇ। ਉਹ ਮਹਾਂਪੁਰਖ ਕਈ ਵਾਰ ਤੇ ਆਪਣੀ ਮੌਤ ਵਿੱਚ ਆ ਕੇ ਪ੍ਰੇਮੀ ਨਾਲ ਬਚਨ ਵਿਲਾਸ ਕਰ ਲੈਂਦੇ, ਔਰ ਕਈ ਵਾਰ ਦੁਨੀਆਂ ਦੇ ਰਾਮ ਰੌਲੇ ਤੋਂ ਬਚਣ ਵਾਸਤੇ ਕਈਆਂ ਨੂੰ ਦੁਰਬਚਨ ਬੋਲ ਕੇ ਗਾਲਾਂ ਕੱਢ ਕੇ ਵਾਪਸ ਵੀ ਮੋੜ ਦਿੰਦੇ। ਤੇ ਬਾਬਾ ਬੀਰਮਦਾਸ ਜੀ ਕੌਣ ਸਨ, ਇਸ ਦੀ ਬਾਬਤ ਵੀ ਥੋੜੀ ਵਜ਼ਾਹਤ ਕਰ ਦੇਣੀ ਚਾਹੀਦੀ ਹੈ। ਉਹ ਸਾਰ ਸੰਗਤ ਕਾਰ ਸੇਵਾ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਜਿਤਨੇ ਵੀ ਗੁਰਧਾਮ ਹਨ ਉਹਨਾਂ ਦੀ ਉਸਾਰੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਹ ਕਾਰ ਸੇਵਾ ਦੀ ਪ੍ਰਥਾ ਚੱਲੀ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਤੋਂ, ਔਰ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਉਹਨਾਂ ਹੀ ਮਹਾਂਪੁਰਖਾਂ ਦਾ ਬਾਬਾ ਬੀਰਮਦਾਸ ਜੀ ਦਾ ਹੀ ਵਰਦਾਨ ਸੀ। ਉਹਨਾਂ ਦਾ ਆਸ਼ੀਰਵਾਦ ਲੈ ਕੇ ਹੀ ਆਪ ਨੇ ਸਭ ਤੋਂ ਪਹਿਲਾਂ ਤਰਨ ਤਾਰਨ ਜਾ ਕੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ। ਪਹਿਲਾਂ ਇਕੱਲੇ ਹੀ ਜੁੱਟ ਗਏ ਸੇਵਾ ਦੇ ਵਿੱਚ, ਕਿਉਂਕਿ ਸਾਰੇ ਸ਼ਹਿਰ ਦੀ ਗੰਦਗੀ ਉੱਥੋਂ ਦੇ ਸਰੋਵਰ ਚ ਪੈਂਦੀ, ਆਪਦੇ ਪਾਸੋਂ ਗੱਲ ਬਰਦਾਸ਼ਤ ਨਾ ਹੋਈ, ਨਾ ਕੁਝ ਛਕਣ ਦੀ ਪ੍ਰਵਾਹ, ਬਸ ਕਮਰ ਕੱਸਾ ਕਰ ਲਿਆ, ਜੁੱਟ ਗਏ ਸੇਵਾ ਦੇ ਵਿੱਚ। ਹੌਲੀ ਹੌਲੀ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਿਆ, ਉਹਨਾਂ ਨੇ ਵੀ ਸੇਵਾ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਫਿਰ ਆਪ ਨੇ ਸੰਗਤਾਂ ਨੂੰ ਪ੍ਰੇਰਣਾ ਦਿੱਤੀ, ਫਿਰ ਸਾਰ ਸੰਗਤਾਂ ਦੀ ਫਿਰ ਅਣਥਕ ਸੇਵਾ ਔਰ ਉਹਨਾਂ ਮਹਾਂਪੁਰਖਾਂ ਦੀ, ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਪ੍ਰੇਰਣਾ, ਫਿਰ ਉਸ ਸਰੋਵਰ ਦੀ ਪਵਿੱਤਰਤਾ ਬਹਾਲ ਹੋਈ। ਗੁਰੂ ਘਰ ਦੇ ਵਿੱਚ ਇੱਕ ਕਾਰ ਸੇਵਾ ਦੀ ਪ੍ਰਥਾ ਚੱਲ ਪਈ। ਪਹਿਲਾਂ ਸਰੋਵਰਾਂ ਦੀ ਸੇਵਾ ਹੁੰਦੀ ਰਹੀ, ਫਿਰ ਉਹਨਾਂ ਮਹਾਂਪੁਰਖਾਂ ਨੇ ਗੁਰਧਾਮਾਂ ਦੀ ਉਸਾਰੀ ਦੀ ਸੇਵਾ ਆਪਣੇ ਜ਼ਿੰਮੇ ਲੈ ਲਈ। ਉਹ ਕਹਿਣ ਤੋਂ ਭਾਵ ਉਹ ਸਾਰਸੰਗ ਜਿਹੜੀ ਉਹ ਕਾਰ ਸੇਵਾ ਵਾਲੀ ਪ੍ਰਥਾ ਸਿੱਖ ਜਗਤ ਵਿੱਚ ਚੱਲ ਰਹੀ ਹੈ, ਇਹ ਉਹਨਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਦਾ ਸਦਕਾ ਹੈ। ਬਾਬਾ ਬੀਰਮਦਾਸ ਜੀ ਦੇ ਸ਼ਰਧਾਲੂ ਸਨ ਸੰਤ ਜੀ ਮਹਾਰਾਜ ਦੇ ਪਿਤਾ ਸਰਦਾਰ ਰਾਮ ਸਿੰਘ ਜੀ, ਗਾਹੇ ਬਗਾਹੇ ਦਰਸ਼ਨਾਂ ਵਾਸਤੇ ਜਾਂਦੇ ਹੀ ਰਹਿੰਦੇ। ਅੱਜ ਵੀ ਉਹਨਾਂ ਦੇ ਮਨ ਵਿੱਚ ਉਤਕੰਠਾ ਜਾਗੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ। ਮਾਤਾ ਰਤਨ ਕੌਰ ਜੀ ਵੀ ਨਾਲ ਜਾਣ ਵਾਸਤੇ ਤਿਆਰ ਹਨ, ਚਾਹੁੰਦੇ ਨੇ ਕਿ ਆਪਣੇ ਭੁਚੰਗੀ ਨੂੰ, ਬਚਪਨ ਦਾ ਨਾਂ ਆਪਦਾ ਗੁਲਾਬ ਸਿੰਘ ਸੀ, ਵੀ ਗੁਲਾਬ ਨੂੰ ਘਰ ਛੱਡ ਜਾਈਏ, ਪਰ ਸਾਰ ਸੰਗਤ ਅੰਦਰੋਂ ਕੋਈ ਖਿੱਚ ਪੈ ਰਹੀ ਸੀ। ਆਪ ਨੇ ਜਾਣ ਵਾਸਤੇ ਜ਼ਿੱਦ ਕੀਤੀ, ਫਿਰ ਉਹਨਾਂ ਨੂੰ ਵੀ ਨਾਲ ਲੈ ਲਿਆ। ਸਰਦਾਰ ਰਾਮ ਸਿੰਘ ਜੀ ਨੇ ਮਾਤਾ ਰਤਨ ਕੌਰ ਜੀ ਨੂੰ ਔਰ ਆਪਣੇ ਭੁਚੰਗੀ ਨੂੰ ਪਿੱਛੇ ਵੱਜ ਦਿੱਤਾ ਵੀ ਪਹਿਲਾਂ ਮੈਂ ਜਾ ਕੇ ਮਹਾਂਪੁਰਖਾਂ ਨੂੰ ਨਮਸਕਾਰ ਕਰਦਾ ਹਾਂ, ਜੇ ਉਹਨਾਂ ਦੀ ਖੁਸ਼ੀ ਹੋਈ, ਉਹਨਾਂ ਨੇ ਪ੍ਰਸੰਨਤਾ ਦਿੱਤੀ, ਫਿਰ ਤੁਹਾਨੂੰ ਬੁਲਾ ਲਵਾਂਗਾ। ਨਹੀਂ ਪਤਾ ਨਹੀਂ ਮਹਾਂਪੁਰਖ ਕਿਸ ਰੰਗ ਵਿੱਚ ਬੈਠੇ ਹੋਣ। ਸਾਰ ਸੰਗਤ ਸੱਚਮੁੱਚ ਹੀ ਉਹ ਹਮੇਸ਼ਾ ਆਪਣੇ ਰੰਗ ਵਿੱਚ ਹੀ ਰਹਿੰਦੇ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਉਹਨਾਂ ਨੂੰ ਕਿਸੇ ਬੜੇ ਪਾਤਸ਼ਾਹ ਦੀ ਪ੍ਰਵਾਹ ਨਹੀਂ ਸੀ। ਉਹਨਾਂ ਦੇ ਪਾਸ ਰਾਜੇ ਮਹਾਰਾਜੇ ਵੀ ਚੱਲ ਕੇ ਆਉਂਦੇ, ਕਈ ਵਾਰ ਉਹਨਾਂ ਵੱਲ ਦੇਖਿਆ ਤੱਕ ਵੀ ਨਾ ਕਰਦੇ, ਜਿਵੇਂ ਆਉਂਦੇ ਉਵੇਂ ਵਾਪਸ ਮੁੜ ਜਾਂਦੇ। ਬਸ ਇਹੋ ਤੇ ਬੇਪਰਵਾਹੀ ਹੈ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਖੈਰ ਸਰ ਸੰਗਤ, ਸਰਦਾਰ ਰਾਮ ਸਿੰਘ ਜੀ ਨੇ ਜਾ ਕੇ ਜਦੋਂ ਬਾਬਾ ਬੀਰਮ ਦਾਸ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਬਾਬਾ ਬੀਰਮ ਦਾਸ ਜੀ ਕਹਿਣ ਲੱਗੇ ਭਾਈ ਰਾਮ ਸਿੰਘ ਇਕੱਲਾ ਹੀ ਆਇਆ ਜਾਂ ਨਾਲ ਪਰਿਵਾਰ ਵੀ ਹੈ? ਆਪ ਨੇ ਅਰਜ਼ ਕਰ ਦਿੱਤੀ, ਮਹਾਰਾਜ ਪਰਿਵਾਰ ਸਮੇਤ ਆਇਆ ਹਾਂ, ਜੇ ਆਪ ਦੀ ਆਗਿਆ ਹੋਵੇ ਉਹ ਵੀ ਆ ਕੇ ਆਪ ਦੇ ਚਰਨਾਂ ਤੇ ਨਮਸਕਾਰ ਕਰ ਲੈਣ। ਪਰ ਪ੍ਰਸੰਨ ਹੋ ਕੇ ਉਹਨਾਂ ਮਹਾਂਪੁਰਖਾਂ ਨੇ ਆਗਿਆ ਬਖਸ਼ ਦਿੱਤੀ, ਮਾਤਾ ਰਤਨ ਕੌਰ ਜੀ ਨੂੰ ਇਸ਼ਾਰੇ ਨਾਲ ਬੁਲਾ ਲਿਆ। ਉਹ ਆਪਣੇ ਭੁਚੰਗੀ ਗੁਲਾਬ ਸਿੰਘ ਨੂੰ ਗੋਦੀ ਚੁੱਕ ਕੇ ਨਾਲ ਲੈ ਆਏ। ਮਾਤਾ ਜੀ ਨੇ ਆਪ ਨਮਸਕਾਰ ਕੀਤੀ, ਔਰ ਜਦੋਂ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਉਦੋਂ ਬਾਲਕ ਸਰੂਪ ਵਿੱਚ ਸਨ, ਉਹਨਾਂ ਨੇ ਨਮਸਕਾਰ ਕੀਤੀ ਉਹਨਾਂ ਮਹਾਂਪੁਰਖਾਂ ਨੂੰ। ਮਿਹਰ ਭਰਿਆ ਹੱਥ ਬਾਬਾ ਬੀਰਮ ਦਾਸ ਜੀ ਨੇ ਆਪਦੇ ਸਿਰ ਤੇ ਰੱਖਿਆ। ਸਰਦਾਰ ਰਾਮ ਸਿੰਘ ਜੀ ਨੂੰ ਕਹਿਣ ਲੱਗੇ ਵੀ ਰਾਮ ਸਿੰਘ ਭੁਚੰਗੀ ਕੌਣ ਹੈ? ਮਹਾਰਾਜ ਆਪ ਦੀ ਬਖਸ਼ੀ ਦਾਤ ਦੱਸਦਾ ਭੁਚੰਗੀ ਹੈ। ਉਹ ਕਹਿਣ ਲੱਗੇ ਵੀ ਬਸ ਸਾਰੀ ਜ਼ਿੰਦਗੀ ਤਾਂ ਐਸੇ ਹੀ ਭੁਲੇਖੇ ਵਿੱਚ ਰਹਿਣਾ ਹੈ, ਤੈਨੂੰ ਸਾਰੀ ਜ਼ਿੰਦਗੀ ਸਮਝ ਹੀ ਨਹੀਂ ਆਉਣੀ, ਇਸ ਨੂੰ ਆਪਣਾ ਭੁਚੰਗੀ ਨਾ ਸਮਝ। ਇਹ ਤੇ ਗੁਰੂ ਨਾਨਕ ਦੇ ਦੁਰੋਂ ਕੁਰੋਂ ਗੁਰੂ ਸਾਹਿਬ ਕੋਈ ਮਹਾਨ ਹਸਤੀ ਹੈ, ਸੰਤ ਤੇ ਲੋਕ ਸਾਨੂੰ ਵੀ ਕਹਿ ਦਿੰਦੇ ਨੇ, ਪਰ ਇਹੋ ਜਿਹਾ ਸੰਤ ਹੋਵੇਗਾ ਲੋਕ ਇਸ ਦੇ ਰਾਹਾਂ ਵੱਲ ਤੱਕਿਆ ਕਰਨਗੇ। ਉਹ ਸਾਧ ਸੰਗਤ ਦਰਸ਼ਨ ਤੇ ਆਪ ਦੇ ਬਾਲ ਅਵਸਥਾ ਵਿੱਚ ਹੋਰ ਵੀ ਬਹੁਤ ਸਾਰੇ ਵਡਭਾਗੀਆਂ ਨੇ ਕੀਤੇ ਹੋਣਗੇ, ਪਰ ਸਭ ਤੋਂ ਪਹਿਲਾਂ ਇਸ ਕੀਮਤੀ ਹੀਰੇ ਦੀ ਪਰਖ ਕੀਤੀ ਉਸ ਜੌਹਰੀ ਮਹਾਂਪੁਰਖ ਬਾਬਾ ਬੀਰਮ ਦਾਸ ਜੀ ਨੇ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ ਹੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ ਹੈ। ਫਿਰ ਸਾਧ ਸੰਗਤ ਜੋ ਉਹਨਾਂ ਮਹਾਂਪੁਰਖਾਂ ਨੇ ਵਚਨ ਕੀਤਾ ਉਹ ਆਪਾਂ ਸਾਰਿਆਂ ਨੇ ਹੀ ਦੇਖਿਆ। ਮਹਾਂਪੁਰਖਾਂ ਦੇ ਬੋਲੇ ਵਚਨ ਵਿਰਚੇ ਕਿਵੇਂ ਜਾ ਸਕਦੇ ਨੇ? ਉਹਨਾਂ ਦੀ ਰਸਨਾ ਉੱਪਰ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੁੰਦਾ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਹਨ ਪ੍ਰਭ ਜੀ ਵਸੈ ਸਾਧ ਕੀ ਰਸਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਜਗ੍ਹਾ ਹੋਰ ਫੁਰਮਾਨ ਕੀਤਾ, ਮਾਈ ਸਤ 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 ਹਰ ਸਤ 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 ਸਾਧਾਂ। ਬਚਨ ਗੁਰੂ ਜੋ ਪੂਰੇ ਕਹਿਓ ਮੈਂ ਚੀਕ ਗਾਂਠਰੀ ਬਾਧਾ, ਨਿਸਵਾਸਰ ਨਖੇਤਰ ਬਿਨਾਸੀ ਰਸ ਰਵ ਸਸੀਰ ਬੇਨਾਦਾ, ਗਿਰ ਵਸੁਦਾ ਜਲ ਪਵਨ ਜਾਏ ਗੋ ਸਾਧ ਬਚਨ ਅਟਲਾਦਾ। ਅੰਡ ਬਿਨਾਸੀ ਗੇਰ ਬਿਨਾਸੀ ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟਹਿ ਬਿਨਾਸੀ ਸਾਧ ਬਚਨ ਨੇਹ ਚਲਾਦਾ। ਵੀ ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲਣਾ ਡੋਲੇ, ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲਣਾ ਡੋਲੇ, ਭਾਵੇਂ ਚੰਦਰਮਾ ਨਾਸ ਹੋ ਜਾਵੇ ਜੀ ਨਾਸ ਹੋ ਜਾਵੇ ਸਾਧੂਆਂ ਦਾ ਬੋਲਣਾ ਟਲੇ, ਭਾਵੇਂ ਚੰਦਰਮਾ ਨਾਸ ਹੋ ਜੀ ਸਾਧੂਆਂ ਦਾ ਬੋਲਣਾ ਟਲੇ, ਜਾ
मेरे प्यारे साधुआं दा बोलना टले मेरे प्यारे साधुआं दा बोलना टले वाह 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 साधुआ दा बोलना टले वाह 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 जी साधुआ दा बोलना टले पावे चंद्रमा नास हो जावे साधुआं दा बोलना टले पावे चंद्रमा नास हो जावे जी साधुआं दा बोलना टले
ਸਤਿਸੰਗਤ ਮਹਾਂਪੁਰਖਾਂ ਨੂੰ ਤਿੰਨ ਕਾਲ ਦੀ ਗਮਤਾ ਹੁੰਦੀ ਹੈ ਪਿੱਛੇ ਕੀ ਹੋਇਆ ਹੁਣ ਕੀ ਹੋ ਰਿਹਾ ਔਰ ਅੱਗੋਂ ਨੂੰ ਕੀ ਹੋਵੇਗਾ ਸਭ ਕੁਝ ਉਹਨਾਂ ਦੇ ਇਉਂ ਸਨਮੁਖ ਹੁੰਦਾ ਜਿਸ ਤਰ੍ਹਾਂ ਹੱਥ ਉੱਪਰ ਔਲਾ ਪਿਆ ਹੋਵੇ ਇਹ ਗੱਲ ਜੁਦਾ ਹੈ ਕਿ ਉਹ ਰਾਜ ਦੀ ਭੇਡ ਦੀ ਗੱਲ ਛੇਤੀ ਛੇਤੀ ਕਿਸੇ ਨੂੰ ਦੱਸਦੇ ਨਹੀਂ ਕੋਈ ਐਸਾ ਵਚਨ ਨਹੀਂ ਕਰਦੇ ਆਪਣੇ ਆਪ ਨੂੰ ਛੁਪਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ ਕਰੀਦਾਸ ਸਬਰ ਅੰਦਰ ਸਾਬਰੀ ਤਨ ਏ ਵੈ ਜਾ ਲੇਨ ਹੋਨ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੈ ਦੇਣ ਪਰ ਸਾਰ ਸੰਗਤ ਆਪਣੀ ਮੌਜ ਵਿਚ ਆ ਕੇ ਉਹਨਾਂ ਮਹਾਂਪੁਰਖਾਂ ਨੇ ਵਚਨ ਕੀਤਾ ਕਿ ਰਾਮ ਸਿੰਘ ਸੰਤ ਤੇ ਲੋਕ ਮੈਨੂੰ ਵੀ ਕਹਿ ਦਿੰਦੇ ਨੇ ਕਿ ਐਸਾ ਸੰਤ ਹੋਵੇਗਾ ਲੋਕ ਇਸਦੇ ਰਾਹਾਂ ਵੱਲ ਤੱਕਿਆ ਕਰਨਗੇ ਇਸਦੇ ਦਰਸ਼ਨ ਕਰਨ ਵਾਸਤੇ ਰਾਜੇ ਮਹਾਰਾਜੇ ਵੀ ਵਕਤ ਮੰਗਿਆ ਕਰਨਗੇ ਸਰ ਸੰਗਤ ਖੈਰ ਪਰਖ ਕਰ ਲਈ ਉਸ ਜੌਹਰੀ ਨੇ ਇਸ ਕੀਮਤੀ ਹੀਰੇ ਦੀ ਉਹਨਾਂ ਸਮਿਆਂ ਵਿਚ ਅੱਜਕੱਲ੍ਹ ਵਾਂਗ ਪਿੰਡ ਪਿੰਡ ਵਿਚ ਬਾਕਾਇਦਾ ਸਕੂਲ ਜਾਂ ਹੋਰ ਵਿਦਿਅਕ ਅਦਾਰੇ ਨਹੀਂ ਸਨ ਹੋਇਆ ਕਰਦੇ ਪਹਿਲਾਂ ਤੇ ਆਪਨੇ ਪਿੰਡ ਦੇ ਇੱਕ ਡੇਰੇ ਵਿੱਚੋਂ ਹੀ ਵਿਦਿਆ ਪੜ੍ਹਨੀ ਸ਼ੁਰੂ ਕਰ ਦਿੱਤੀ ਫਿਰ ਆਲੋਵਾਲ ਦੇ ਨਜ਼ਦੀਕ ਚਲੈਲਾ ਨਗਰ ਹੈ ਉੱਥੇ ਪ੍ਰਾਇਮਰੀ ਸਕੂਲ ਸੀ ਪ੍ਰਾਇਮਰੀ ਤੱਕ ਦੀ ਵਿਦਿਆ ਆਪਨੇ ਚਲੈਲੇ ਨਗਰ ਪੜ੍ਹੀ ਫਿਰ ਪਟਿਆਲੇ ਮਾਡਲ ਸਕੂਲ ਦੇ ਵਿੱਚ ਆਪਨੇ ਦਾਖਲਾ ਲੈ ਲਿਆ ਉਸ ਸਾਰ ਸੰਗ ਤੋਂ ਉਸ ਸਕੂਲ ਵਿੱਚ ਵੱਡੇ ਵੱਡੇ ਆਫੀਸਰਾਂ ਦੇ ਬੱਚੇ ਪੜ੍ਹਦੇ ਸਨ ਇਲਾਕੇ ਦਾ ਸਿਰਫ ਇੱਕੋ ਇੱਕ ਅੰਗਰੇਜ਼ੀ ਮਾਧਿਅਮ ਦਾ ਸਕੂਲ ਸੀ ਉਸ ਸਕੂਲ ਦੇ ਵਿੱਚ ਆਪਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ ਉੱਥੇ ਪਟਿਆਲੇ ਮਾਡਲ ਸਕੂਲ ਪੜ੍ਹਦਿਆਂ ਨੂੰ ਹੀ ਆਪ ਨੂੰ ਸੰਤ ਬਾਬਾ ਬਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਕੁਝ ਸੰਗੀਆਂ ਦਾ ਮਿਲਾਪ ਹੋਇਆ ਉਹਨਾਂ ਦੇ ਪਾਸੋਂ ਮਹਾਂਪੁਰਖਾਂ ਦੀ ਉਪਮਾ ਸੁਣੀ ਸਾਰ ਸੰਗਤ ਉਹ ਤੇ ਇੱਕ ਬਹਾਨਾ ਹੀ ਬਣਨਾ ਸੀ ਪੂਰੋਲਾ ਅੰਕੁਰ ਜਾਗ ਪਿਆ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜੀ ਕੋਈ ਪੂਰਵ ਲਾ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ, ਕੋਈ ਪੂਰਵ ਲਾ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ, ਕਰਮ ਸੀ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ ਦਾ, ਕੋਈ ਪੂਰਵਲਾ ਕਰਮ ਸੀ ਮੇਰਾ ਇਹ ਸੰਗ ਹੋ ਗਿਆ ਸਾਧੂਆਂ ਦਾ, ਪਿਆਰੇ ਦੀ ਸੰਗ ਹੋ ਗਿਆ ਸਾਧੂਆਂ, ਮੇਰੇ ਪਿਆਰੇ ਸੰਗ ਹੋ ਗਿਆ ਸਾਧੂਆਂ ਦਾ, ਵਾਹ 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 ਜੀ ਸੰਗ ਹੋ ਗਿਆ ਸਾਧੂਆਂ, ਵਾਹ 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 ਸੰਗ ਹੋ ਗਿਆ ਸਾਧੂਆਂ ਦਾ, ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ ਦਾ, ਕੋਈ ਪੂਰਵਲਾ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ ਦਾ,
ਸੰਗਤ ਰੇਰੂ ਸਾਹਿਬ ਪਹੁੰਚ ਕੇ ਸੰਤ ਬਾਬਾ ਤ੍ਰਿਸੰਘ ਜੀ ਮਹਾਰਾਜ ਦੇ ਬਸ ਇੱਕ ਵਾਰ ਦਰਸ਼ਨ ਕੀਤੇ, ਸਦਾ ਵਾਸਤੇ ਉਹਨਾਂ ਦੇ ਹੀ ਹੋ ਗਏ। ਉਹਨਾਂ ਦੇ ਪਾਸੋਂ ਨਾਮ ਦਾਨ ਦੀ ਯਾਚਨਾ ਕੀਤੀ ਸੰਤ ਬਾਬਾ ਤ੍ਰਿਸੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਮਰਿਆਦਾ ਵਿੱਚ ਬੜੇ ਪਰਿਪੱਕ ਸਨ, ਕਹਿਣਗੇ ਵੀ ਕਾਕਾ ਪਹਿਲਾਂ ਜੋ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਮਰਿਆਦਾ ਨੀਯਤ ਕੀਤੀ ਹੈ, ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਿਹੜੀ ਨਾਮ ਦੀ ਦਾਤ ਪੰਜਾਂ ਪਿਆਰਿਆਂ ਵੱਲੋਂ ਬਖਸ਼ੀ ਜਾਵੇਗੀ, ਉਸ ਨੂੰ ਜਪਣ ਦਾ ਢੰਗ ਤਰੀਕਾ ਜੁਗਤੀ ਤੈਨੂੰ ਅਸੀਂ ਦੱਸਾਂਗੇ।
महापुरखों का वचन मन के आपने गुरमत के दायरे अंदर आने वास्ते पंजा प्यारे के सन्मुख पेश होके खंडे बाटे का अमृत छकिया, अमृत छक के हुण आप ईश्वर सिंह सज गए। अज आपका गुरु नानक के घर में नवा जन्म हो गया, सतगुरु के जन्मे गवन मिटाया। जिस घर में जन्म लैके फिर आवागमन का चक्कर खत्म हो जाता है, उस सार संगत यह आ गया सतगुरु जी की अपने सारी पैरोकारों है। वाहगुरु सिखो, जे साड़ी खुशी लैनी है, जे अपना लोक प्रलोक सवारना है, फिर पंजा प्यारियां पासों खंडे बाटे दमर छके सिंह सजो। सिखी दियां पंज निशानियां, निशाने सिखी पंज हर पस्त काप, हर गिजना बाशरी ई पंज मुआप, कड़ा कार दो कचकंगे बिदा, बिला केस हेत अस्प जुमला निशान, पंज ककारां दी धारनी बणो, पंज कुरहतां दा त्याग करो, पंजा बाणियां दे नितनेमी बणो, और शब्द की कमाई करके जो प्रभु को मिलवो चाहे खोज शब्द मिल गए। इस तरीके से ही तुसी साडी बख्शिश दे पात्र बन सकते हो। भाई सब भाई गुरुदास जी दूसरिया ने साहिब गुरु कलगिंद्र पातशाह दे उस वचन उस हुक्म नूं अपनियां वारां च दर्ज किया है, पढ़ो सारे प्रेम दे नाल। पीवो पाहुल खंडे थार होवे दानम सुहेला, पीवो पाहुल खंडे थार होवे दानम सुहेला, पाहुल खंडे तार होवे जानम, इवो पाहुल खंडे तार होवे जानम सुहेला, जानम सुहेला होवे जानम सुहेला, होवे जानम सुहेला, होवे जानम सुहेला, दानम सुहेला होवे दानम सुहेला, दानम सुहेला होवे दानम सुहेला, आ दानम सुहेला होवे दानम सुहेला, पाहुल खंडे थार होवे दानम सुहेला, इवो पाहुल खंडे थार होवे दानम सुहेला,
ਅਰਸ ਤੇ ਤਾਂ ਸਿਰਚਾਇਆ ਸਤ ਸੰਗਤ ਮਿਲਾ ਕੀ ਨਾਨਕ ਨਿਰਪਾ ਨਿਰੰਗਾ ਆਦੀ ਨਾਨਕ ਨਿਰਪਾਨ ਰੰਗਾ ਸਿੱਧਾ ਗਿਲਾ ਗੁਰ ਸਿਮਰ ਮਨਾਈ ਕਾਲਕਾ ਨਾਨਕ ਨਿਰਪਾਨ ਰੰਗਾ ਚਿਤ ਸਿੱਧਾ ਖਿਲਾ ਗੁਰ ਸਿਮਰ ਮਨਾਈ ਕਾਲਕਾ ਗੁਰੂ ਸਿਮਰ ਮਨਾਈ ਕਾਲਕਾ ਸੰਦੇ ਕੀ ਵੇਲਾ ਕੀ ਪੀਵੋ ਪਾਹੁਲ ਖੰਡੇ ਦਾ ਪਾਹੁਲ ਖੰਡੇ ਦਾ ਹੋਏ ਜਨਮ ਸੁਹੇਲਾ ਗੁਰੂ ਸੰਗਤ ਕੀਨੀ ਖਾਲਸਾ ਸੰਗਤ ਕੀ ਨੀ ਖਾਲਸਾ ਮਨਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਤੇਲਾ ਹਰ ਸੱਤੇ ਡਾਕ ਦਿਨ ਟਾਇਆ
ਉਹ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਤਰੁੱਠ ਕੇ ਆਪਣੇ ਖਾਲਸੇ ਨੂੰ ਕਿਤਨੀ ਵੱਡੀ ਦਾਤ ਬਖਸ਼ੀ। ਉਹ ਅੰਮ੍ਰਿਤ ਜਿਹੜਾ ਰਿਸ਼ੀਆਂ ਮੁਨੀਆਂ ਦੇਵੀ ਦੇਵਤਿਆਂ ਨੂੰ ਪ੍ਰਾਪਤ ਨਹੀਂ ਹੁੰਦਾ, ਉਹ ਗੁਰਸਿੱਖ ਨੂੰ ਗੁਰੂ ਦੇ ਪਾਸੋਂ ਪ੍ਰਾਪਤ ਹੁੰਦਾ। ਅੰਮ੍ਰਿਤ ਅੰਮ੍ਰਿਤ ਵਿੱਚ ਭੇਦ ਹੈ। ਸਰ ਸੰਗਤ ਕਿਸੇ ਦਾ ਖਿਆਲ ਹੈ ਵੀ ਚੰਦਰਮਾ ਦੀਆਂ ਰਿਸ਼ਮਾਂ ਵਿੱਚ ਅੰਮ੍ਰਿਤ ਹੈ, ਪਰ ਐਸਾ ਨਹੀਂ। ਜੇ ਚੰਦਰਮਾ ਦੀਆਂ ਰਿਸ਼ਮਾਂ ਵਿੱਚ ਅੰਮ੍ਰਿਤ ਹੁੰਦਾ, ਚੰਦਰਮਾ ਤੇ ਆਪ ਕਲੰਕਿਤ ਹੈ, ਪਹਿਲਾਂ ਚੰਦਰਮਾ ਦਾ ਕਲੰਕ ਨਾ ਧੋਂਦਾ, ਉੱਥੇ ਕਦੀ ਵਰਦਾ ਕਦੀ ਘਟਦਾ। ਠੀਕ ਹੈ, ਪੂਰਨਮਾਸ਼ੀ ਨੂੰ ਜ਼ਰੂਰ ਪੂਰੇ ਜੋਬਨ ਤੇ ਡਲਕਦਾ, ਉਸ ਦੀ ਸੁੰਦਰਤਾ ਦੀ ਸਿਖਰ ਹੁੰਦੀ ਹੈ, ਪਰ ਮੱਸਿਆ ਵਾਲੇ ਦਿਨ ਦਿਖਾਈ ਵੀ ਨਹੀਂ ਦਿੰਦਾ। ਉਹਦੇ ਵਿੱਚ ਤੇ ਧੱਬੇ ਨੇ, ਉਸਨੂੰ ਤੇ ਆਪ ਸ਼ਰਾਪ ਹੋਇਆ ਗੌਤਮ ਰਿਸ਼ੀ ਦਾ। ਜੇ ਚੰਦਰਮਾ ਵਿੱਚ ਅੰਮ੍ਰਿਤ ਹੁੰਦਾ, ਉਸਦਾ ਕਲੰਕ ਦੂਰ ਨਾ ਹੋ ਜਾਂਦਾ। ਸਾਰ ਸੰਗਤ ਅੰਮ੍ਰਿਤ ਚੰਦਰਮਾ ਵਿੱਚ ਨਹੀਂ। ਕਿਸੇ ਦਾ ਖਿਆਲ ਆ ਵੀ ਅੰਮ੍ਰਿਤ ਖੀਰ ਸਮੁੰਦਰ ਵਿੱਚ ਹੈ, ਪਰ ਜੇ ਸਮੁੰਦਰ ਵਿੱਚ ਅੰਮ੍ਰਿਤ ਹੁੰਦਾ, ਸਮੁੰਦਰ ਦਾ ਖਾਰਾਪਣ ਦੂਰ ਨਾ ਹੋ ਜਾਂਦਾ। ਸਮੁੰਦਰ ਤੇ ਆਪ ਖਾਰਾ ਹੈ, ਉਹਦੇ ਚ ਅੰਮ੍ਰਿਤ ਕਿੱਥੋਂ ਆ ਗਿਆ?
फिर कई एक विकारी पुरुष सोचते ने भी अमृत किसी होर थां है, जे अमृत विकारियों प्राप्त होंदा फिर क्यों बार बार जमदे क्यों मरदे। तो साध संगत कई एक सोचते ने भी अमृत देव लोक विच है, ठीक है देव लोक विच कोई होर अमृत होवेगा, पर जिहड़ा अमृत गुरु की कृपा द्वारा सिख नूं प्राप्त हुंदा है वह देवलोक वाला अमृत भी नहीं। जे ऐसा हुंदा फिर साहिब गुरु अमरदास जी महाराज कदी ना प्रमाण करदे, फिर उन्हां नूं इह दात साहिब गुरु अंगद देव जी महाराज दे पासों प्राप्त होई। फिर की कहा सानू अमृत कित्थों मिलिया, सुर नर मुन जन अमृत खोज दे, वह अमृत जिसनों बंदे भी खोजते हैं देवते भी खोजते हैं ऋषि मुनि भी लभते हैं, मैनू प्राप्त हो गया है सो अमृत गुरते पाया गुरु दे पासों। सार संग जिहड़ी चीज किसी नूं पहले ही प्राप्त है तो उस चीज की खोज क्यों करेगा। मैनू माइक्रोफोन की जरूरत है, माइक्रोफोन मेरे सामने पिया है, फिर मैं खाम खा माइक्रोफोन की तलाश क्यों करांगा। ये देवलोक वाला अमृत हुंदा देवतियां नूं प्राप्त हुंदा, फिर सतगुरु जी ते कह रहे ने भी देवते तो अमृत नूं तरस रहे ने, वो अमृत मैनू गुरु की कृपा द्वारा प्राप्त हो गया। तो जिहड़ा अमृत त्रुट के रहम तेरे घर विच आके गुरु सिख नूं बख्शदा है, सार संगत ना वो चंद्रमा वाला अमृत है, ना खीर समुद्र वाला, ना विकारी पुरशां वाला, और ना ही देवलोक वाला। वो अमृत है जिहड़ा मुरदा रूहां नूं जिंदगी बख्श दिंदा है, वो अमृत है जिसनूं छक के जिंदगी अंदर क्रांति आउंदी है। एक घुट पी के तेरे बाटे चों प्रेम वाली, घूर घूर मौत नूं डरावे तेरा खालसा, एक बुक लैके तेरे लंगर विचों छोलियां दी, मते हुए हाथियां नूं ढावे तेरा खालसा, फिर त्याग इतना तेरे दरबार दियां बौकरां नूं राज जाने, ठोकरां नवाबियां नूं लावे तेरा खालसा, जे वी किते गोलियां दे परखने दी लोड़ पै जे, हस अगे छातियां नूं डावे तेरा खालसा। ये भाई महापुरखां दी बरसी है, संत जी महाराज दे दीवान उन्हां दे कीर्तन विख्यान जिन्हां ने सुने ने भली प्रकार जाणदे हन कि दरम्यान दे विच कोई जयकारा नहीं सी बुलाया जांदा, जयकारा बुलाउण दा समां हुंदा दीवान की समाप्ति होंदी है तां जयकारा बुलाया जांदा, या गुरु घर विच मर्यादा है कोई गुरमता पास कीता होवे फिर संगतां की प्रवानगी लैण वास्ते जयकारा बुलाया जांदा है। खिमा करना इउं दरम्यान दे विच जयकारा बुलाउणा शोभा नहीं दिंदा, सभनां की बिरती खिंड जांदी है। खैर ध्यान दिओ साध संगत साहिब गुरु कलगी त्रिपाशाह ने रहम तेरे घर विच आके अपने पैरोकारां नूं अपनी उम्मत नूं अपने गुरसिखां नूं खालसे नूं श्रेष्ठ अमृत बख्शिया, सुर नर मुन जन अमृत खोज दे सो अमृत गुरते पाया, पाया अमृत गुर कृपा कीनी सच्चा मन वसाया, जी जंत सब तुद उपाय एक वेख परसन आया, लभ लोभ अहंकार चूका सतगुरु भला पाया, कह नानक जिसनो आप तुठा तिन अमृत गुरते पाया। दी अमृत गुरते पाया सो अमृत गुरते पाया, 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 we'll be right back।
अमृत गुर ते पाया सो अमृत गुर ते पाया अमृत गुर ते पाया सो अमृत गुर ते पाया
साध संगत गुरु घर विच दरअसल तीन किस्म का अमृत मनिया गया है संस्कार अमृत नाम अमृत और ज्ञान अमृत संस्कार अमृत सतगुरु जी की पवित्र हजूरी विच पांच प्यारे बख्शते हैं फिर नाम अमृत की बख्शिश भी भावें पंजा प्यारा वालों हुंदी है पर इसनों जपण दियां इसनों कमाउण दियां जुगतियां उन्हां महापुरखां दे पासों प्राप्त हुंदियां ने जिन्हां ने आप जपिया है उन्हां दे तजर्बे तो उन्हां दे जग्यासू लाभ उठा लैंदे हन वो नाम अमृत जिसनूं पी के तृष्णा की प्यास बुझ जाती है सार संगत तृष्णा की भुख तृष्णा की प्यास ऐसी है कि सारी दुनिया की दौलत प्राप्त करके नहीं बुझदी तृष्णा बिरले ही की बुझी है कोट जोरै लाख करोरै मन ना हो रै परै परै ही को दूजी है फिर तृष्णा की प्यास बुझदी किवें है संतोख किवें प्राप्त हुंदा है तृष्णा बुझै हर कै नाम महासंतोख होवै गुरबचनी प्रभ सिउ लागै पूर्ण ध्यान ये नाम अमृत की वडियाई है अमृत नाम निधान है सतगुरु जी इस अमृत नूं पीण वास्ते भी ताकीद कर रहे ने जिहड़ा अमृत पीता जिन्हां महापुरखां की याद विच आपां बैठे हां उन्हां महापुरखां ने और नाल जाके दुनिया के कोने कोने विच अमृत वंडिया मन नूं अमृत दीआं नदियां बहा दित्तियां बेअंत जीवां नूं नामदान दे के गुरु चरणां नाल जोड़िया लखां ही टुटियां सुरतां निरंकार दे नाल जोड़ियां उस अमृत की वडियाई हो रही है उस नूं पीण वास्ते सतगुरु जी ताकीद कर रहे ने अमृत नाम निधान है मिल पीव हो भाई फिर जिसनूं सिमर के जिसनूं जप के की मिलदा है जिस सिमरत सुख पाईआ सुख प्राप्त हुंदा है हर कोई सुख चाहुंदा है दुख ते नहीं चाहुंदा दुख तों हर कोई डरदा है पर सुख मिलता किवें है इस नाम अमृत नूं पी के नाम अमृत की कमाई करके सिर्फ सुख ही नहीं मिलता बल्कि तृष्णा की प्यास भी बुझ जाती है जिस सिमरत सुख पाई है सब त्रिखा बुझाई जी मिल पीवो पाई अमृत नाम निधान है मिल पीवो पाई अमृत नाम निधान है मिलती वो पाई अमृत नाम निधान है मिलती वो पाई अमृत नाम निधान है सिमरत सुख पाई है सिमरत सुख पाई है जिस सिमरत सुख पाई है जिस सिमरत सुख पाई है अब दुखा बुझाई अमृत नाम निधान है मिलती वो पाई अमृत नाम निधान है मिलती वो पाई।
ਆਂਦੀ ਅੰਮ੍ਰਿਤ ਨਾਮ ਦਾਨ ਹੈ ਮਿਲ ਪੀਵੋ ਪਾਈ ਅੰਮ੍ਰਿਤ ਨਾਮ ਦਾਨ ਹੈ ਮਿਲ ਪੀਵੋ ਪਾਈ ਜਿਤ ਸਿਮਰਤ ਸੁਖ ਪਾਈ ਹੈ ਸਭ ਦਿਖਾ ਬੁਝਾਈ ਜਿਤ ਸਿਮਰਤ ਸੁਖ ਪਾਈ ਹੈ ਸਭ ਦਿਖਾ ਬੁਝਾਈ ਜਿਸ ਸਿਮਰਤ ਸੁਖ ਪਾਈਐ ਸਭ ਦਿਖਾ ਬੁਝਾਈ ਜਿਸ ਸਿਮਰਤ ਸੁਖ ਪਾਈਐ ਸਭ ਦਿਖਾ ਬੁਝਾਈ ਹਰ ਸੇਵਾ ਪਾਰ ਬ੍ਰਹਮ ਗੁਰ ਦੁਖ ਰਹਿ ਨਕਾਈ ਹਰ ਸੇਵਾ ਪਾਰ ਬ੍ਰਹਮ ਗੁਰ ਦੁਖ ਰਹਿ ਨਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ 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 ਉਰ ਲੇਵਣ ਤੂੰ ਹੈ ਪਾਰ ਬ੍ਰਹਮ ਨਾਨਕ ਸੁਰਣਾਈ ਤੁਧ ਦੇਵਣ ਤੂੰ ਹੈ ਪਾਰ ਬ੍ਰਹਮ ਨਾਨਕ ਸੁਰਣਾਈ ਆਦਿ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ
ਸਾਧ ਸੰਗਤ ਆਪ ਨੂੰ ਇਹ ਨਾਮ ਅੰਮ੍ਰਿਤ ਦੀ ਦਾਤ ਵੀ ਮਿਲ ਗਈ। ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਆਪ ਨੂੰ ਅਗਲੀ ਸਵੇਰ ਅੰਮ੍ਰਿਤ ਵੇਲੇ ਹੀ ਉਚੇਚੇ ਤੌਰ ਤੇ ਆਪਣੇ ਪਾਸ ਬੁਲਾਇਆ, ਸਿਮਰਨ ਦੀਆਂ ਜੁਗਤੀਆਂ ਢੰਗ ਤਰੀਕਾ ਦੱਸਿਆ ਵੀ ਕਿਵੇਂ ਨਾਮ ਦਾ ਅਭਿਆਸ ਕਰਨਾ। ਸਾਰ ਸੰਗਤ ਐਸੀ ਬਖਸ਼ਿਸ਼ ਕੀਤੀ ਤਾਂ ਚਾੜ ਦਿੱਤਾ ਪਰਮੇਸ਼ਰ ਦੇ ਨਾਮ ਦਾ ਰੰਗ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਉਹ ਸਾਰ ਸੰਗ ਤੋਂ ਉਪਦੇਸ਼ ਉਹਨਾਂ ਮਹਾਂਪੁਰਖਾਂ ਦੇ ਪਾਸੋਂ ਹੋਰ ਵੀ ਬਹੁਤ ਸਾਰੇ ਵਿਭਾਗੀ ਸੱਜਣਾ ਨੇ ਲਿਆ ਹੋਵੇਗਾ। ਇਹ ਅੰਮ੍ਰਿਤ ਦੀ ਬਖਸ਼ਿਸ਼ ਤੇ ਹੋਰ ਵੀ ਕਿਤਨੇ ਸੱਜਣਾ ਨੂੰ ਹੋਈ ਹੋਵੇਗੀ, ਪਰ ਜਿਹੜੀ ਦਾਤ ਸੰਤ ਜੀ ਮਹਾਰਾਜ ਨੂੰ ਪ੍ਰਾਪਤ ਹੋਈ ਹੈ ਉਹਦੇ ਚ ਫਰਕ ਕੀ ਹੈ? ਨਾਮ ਤੇ ਉਹੋ ਹੀ ਹੈ, ਸਾਰ ਸੰਗ ਦਾ ਫਰਕ ਇੰਨਾ ਹੀ ਹੈ। ਉਹਨਾਂ ਨੇ ਇਸ ਅੰਮ੍ਰਿਤ ਨੂੰ ਆਪਣੇ ਹਿਰਦੇ ਅੰਦਰ ਸਾਂਭ ਕੇ ਰੱਖਿਆ, ਇਸ ਦੀ ਕਮਾਈ ਕੀਤੀ, ਔਰ ਜਿਨ੍ਹਾਂ ਦੇ ਵੱਡੇ ਭਾਗ ਨਹੀਂ ਸਨ ਉਹਨਾਂ ਨੇ ਉਹ ਡੋਲ ਦਿੱਤਾ। ਕਰਮ ਹੈ ਅੰਮ੍ਰਿਤ ਆਣ ਨੇ ਸਾਰਿਓ, ਖਿਸਰ ਗਏ ਭੂਮ ਪਰ ਡਾਰਿਓ। ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦਾ ਇੱਕ ਸੇਵਕ, ਜਿਹੜਾ ਵੱਡੇ ਸੰਤ ਜੀ ਮਹਾਰਾਜ ਦਾ ਸਮਕਾਲੀ ਹੀ ਸੀ, ਉਹ ਸਾਰ ਸੰਗਤ ਉਹ ਆਪ ਹੀ ਵਚਨ ਕਿਹਾ ਕਰਦਾ ਵੀ ਨਾਮ ਤੇ ਸਾਨੂੰ ਵੀ ਵੱਡੇ ਸੰਤਾਂ ਨੇ ਉਹੋ ਹੀ ਦਿੱਤਾ, ਔਰ ਨਾਮ ਸੰਤ ਜੀ ਮਹਾਰਾਜ ਨੂੰ ਵੀ ਉਹੋ ਹੀ ਬਖਸ਼ਿਆ, ਬਸ ਉਹਨਾਂ ਨੇ ਇਹ ਸੰਭਾਲ ਲਿਆ, ਸਾਡੇ ਪਾਸੋਂ ਸੰਭਾਲਿਆ ਨਹੀਂ ਗਿਆ। ਉਹਨਾਂ ਨੇ ਕਮਾਈ ਕਰ ਲਈ, ਸਾਡੇ ਪਾਸੋਂ ਕਮਾਇਆ ਨਹੀਂ ਗਿਆ। ਖੈਰ ਧਿਆਨ ਦਿਓ, ਹੁਣ ਮਹਾਂਪੁਰਖਾਂ ਪਾਸੋਂ ਉਪਦੇਸ਼ ਦੀ ਯਾਤਨਾ ਕਰਨ ਤੋਂ ਬਾਅਦ ਫੈਸਲਾ ਤੇ ਆਪ ਨੇ ਉਦੋਂ ਹੀ ਕਰ ਲਿਆ, ਤੇ ਆਪਣਾ ਬਾਕੀ ਦਾ ਜੀਵਨ ਇਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਹੀ ਬਤੀਤ ਕਰਨਾ ਹੈ। ਪਰ ਗਰਮੀ ਦੀਆਂ ਛੁੱਟੀਆਂ ਸਨ, ਜਦੋਂ ਛੁੱਟੀਆਂ ਖਤਮ ਹੋਈਆਂ, ਸੰਤ ਜੀ ਮਹਾਰਾਜ ਦਾ ਇੱਕ ਰਿਸ਼ਤੇ ਵਜੋਂ ਭਰਾ ਲੱਗਦਾ ਸੀ, ਭੂਆ ਦਾ ਪੁੱਤਰ ਸਰਦਾਰ ਦਲੀਪ ਸਿੰਘ, ਬਾਅਦ ਵਿੱਚ ਉਹ ਗਾਰਡੀਅਨ ਵੀ ਬਣਿਆ ਮਹਾਰਾਜਾ ਪਟਿਆਲੇ ਦੇ ਦਰਬਾਰ ਦੇ ਵਿੱਚ, ਇਸ ਨੂੰ ਬਹੁਤ ਵੱਡਾ ਰੁਤਬਾ ਵੀ ਪ੍ਰਾਪਤ ਹੋਇਆ। ਇਹਦਾ ਸੰਤ ਜੀ ਮਹਾਰਾਜ ਨਾਲ ਪਹਿਲਾਂ ਤੋਂ ਹੀ ਪ੍ਰੇਮ ਸੀ। ਇਸਨੇ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਲੇਰੂ ਸਾਹਿਬ ਵਾਲਿਆਂ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਗੁਲਾਬ ਦੀ 10ਵੀਂ ਜਮਾਤ ਦੀ ਪੜ੍ਹਾਈ ਹੈ, ਇਹ ਵਾਪਸ ਨਹੀਂ ਜਾ ਰਿਹਾ, ਆਪ ਇਸ ਨੂੰ ਹੁਕਮ ਕਰੋ ਜਾ ਕੇ ਆਪਣੀ ਪੜ੍ਹਾਈ ਵੱਲ ਤਵੱਜੋ ਦੇਵੇ। ਖੈਰ ਸਾਰ ਸੰਗਤ ਹੁਕਮ ਕਰ ਦਿੱਤਾ ਸੰਤ ਬਾਬਾ ਤ੍ਰਿਸ਼ਨ ਜੀ ਮਹਾਰਾਜ ਨੇ, ਆਪ ਵਾਪਸ ਆ ਜ਼ਰੂਰ ਗਏ ਪਟਿਆਲੇ, ਪਰ ਸਿਰਫ ਸਰੀਰ ਕਰਕੇ, ਮਨ ਤੇ ਉੱਥੇ ਹੀ ਛੱਡ ਆਏ ਨੇ ਮਹਾਂਪੁਰਖਾਂ ਦੇ ਚਰਨਾਂ ਵਿੱਚ। ਖੈਰ ਸਾਰ ਸੰਗਤ ਉਹ ਸਾਲ ਵੀ ਲੰਘ ਗਿਆ, 10ਵੀਂ ਦਾ ਇਮਤਿਹਾਨ ਦੇ ਕੇ ਫਿਰ ਆ ਗਏ ਰੇਰੂ ਸਾਹਿਬ। ਉਹਨਾਂ ਦੀ ਅਰਦਲ ਵਿੱਚ ਰਹਿ ਕੇ ਬੜੀ ਅਣਥੱਕ ਸੇਵਾ ਕੀਤੀ, ਸੇਵਾ ਦੁਆਰਾ ਉਹਨਾਂ ਦੀ ਪ੍ਰਸੰਨਤਾ ਲੈ ਲਈ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਕਿੱਥੇ ਪਟਿਆਲੇ ਦਾ ਜੀਵਨ ਸ਼ਾਹੀ ਸ਼ਾਨੋ ਸ਼ੌਕਤ ਵਾਲਾ, ਪਹਿਨਣ ਵਾਸਤੇ ਰੇਸ਼ਮੀ ਵਸਤਰ, ਸੀਸ ਉੱਪਰ ਸਜਾਉਣ ਵਾਲੀ ਬੜੀ ਸੋਹਣੀ ਦਸਤਾਰ ਚੀਰਾ, ਔਰ ਕਿੱਥੇ ਫਕੀਰੀ ਜੀਵਨ, ਖੱਦਰ ਦੀ ਖਫਨੀ, ਧੌੜੀ ਦੀ ਜੁੱਤੀ, ਖੱਦਰ ਦਾ ਇਸਾਫਾ, ਔਰ ਬੜੀ ਸਾਦੀ ਖੁਰਾਕ, ਉਹ ਵੀ ਬਹੁਤ ਥੋੜੀ। ਸਾਰੇ ਸੰਗ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਤਪੱਸਿਆ ਬੜੀ ਕਠਨ ਸੀ, ਉਹ ਬਹੁਤ ਘੱਟ ਆਰਾਮ ਕਰਦੇ। ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਘਰ ਦੀ ਰੱਜ ਕੇ ਸੇਵਾ ਵੀ ਕੀਤੀ, ਸੇਵਾ ਦੀ ਦਾਤ ਆਪ ਨੂੰ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਪਾਸੋਂ ਵਰਦਾਨ ਦੇ ਰੂਪ ਵਿੱਚ ਪ੍ਰਾਪਤ ਹੋਈ ਸੀ, ਔਰ ਨਾਲ ਕੀਤੀ ਬੜੀ ਅਣਥੱਕ ਸਾਧਨਾ ਵੀ। ਰੋਜ਼ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ ਸਾਵਧਾਨ ਹੁੰਦੇ, ਫਿਰ ਇੱਕ ਡੋਲ ਦੇ ਨਾਲ ਆਪ ਇਸ਼ਨਾਨ ਕਰਿਆ ਕਰਦੇ। ਬਾਣੀ ਦੇ ਰਸੀਏ ਮਹਾਂਪੁਰਖ ਸਨ, ਸੇਵਾਦਾਰ ਖੂਹੀ ਵਿੱਚੋਂ ਪਾਣੀ ਦਾ ਡੋਲ ਕੱਢ ਕੇ ਆਪਦੇ ਸੀਸ ਉੱਪਰ ਪਾਈ ਜਾਂਦੇ, ਆਪ ਬਾਣੀ ਦਾ ਨਿਤਨੇਮ ਸ਼ੁਰੂ ਕਰ ਦਿੰਦੇ, 100 ਡੋਲ, 101 ਡੋਲ। ਡੋਲ ਵੀ ਇਤਨਾ ਵੱਡਾ, ਇਤਨਾ ਭਾਰਾ, ਕੋਈ ਤਕੜਾ ਬੰਦਾ ਇਹ ਖਿੱਚ ਸਕਦਾ ਸੀ। ਉਸਦਾ ਨਾਮ ਵੀ ਸ਼ਰਧਾ ਤੋੜ ਡੋਲ ਰੱਖਿਆ ਗਿਆ ਸੀ, ਕਿਉਂਕਿ ਹਰ ਕਿਸੇ ਪਾਸੋਂ ਖਿੱਚਿਆ ਨਹੀਂ ਸੀ ਜਾਂਦਾ, ਕਈ ਸੰਕਲਪ ਕਰ ਲੈਂਦੇ ਪਰ ਥੱਕ ਕੇ ਉਹਨਾਂ ਦਾ ਸੰਕਲਪ ਟੁੱਟ ਜਾਂਦਾ, ਇਤਨਾ ਭਾਰੀ ਡੋਲ ਸੀ। ਖੈਰ 101 ਡੋਲ ਦੇ ਨਾਲ ਰੋਜ਼ ਇਸ਼ਨਾਨ ਕਰਨਾ, ਉਤਨਾ ਸਮਾਂ ਬੈਠ ਕੇ ਬਾਣੀ ਪੜ੍ਹੀ ਜਾਣਾ। ਇਸ਼ਨਾਨ ਕਰਨ ਤੋਂ ਬਾਅਦ ਆਪ ਨੇ ਇੱਕ ਕੱਚਾ ਕੋਇਆ ਪੁੱਟਿਆ ਸੀ ਇੱਕ ਬੇਰੀ ਦੇ ਬਿਰਛ ਹੇਠ, ਨਾਲ ਸੀ ਇੱਕ ਛੋਟੀ ਜਿਹੀ ਛੱਪੜੀ, ਅੱਜ ਕੱਲ੍ਹ ਗੋਖੇਰੀ ਛੱਪੜੀ ਕਰਕੇ ਪ੍ਰਸਿੱਧ ਹੈ, ਉੱਥੇ ਸੁੰਦਰ ਤਲਾਬ ਵੀ ਬਣੇ ਹੈ। ਉੱਥੇ ਸੰਤ ਮਹਾਰਾਜ ਰੇਰੂ ਸਾਹਿਬ ਵਾਲੇ ਰੋਜ਼ ਅੰਮ੍ਰਿਤ ਵੇਲੇ ਜਾ ਕੇ ਰੱਬ ਦੇ ਵਸਲ ਰੱਬ ਦੀ ਬੰਦਗੀ ਵਿੱਚ ਜੁੜ ਕੇ ਬੈਠਦੇ, ਫਿਰ ਦਿਨ ਚੜ੍ਹੇ ਸਮਾਧੀ ਤੋਂ ਉਥਾਨ ਹੁੰਦੇ ਗੁਰਦੁਆਰਾ ਸਾਹਿਬ ਆ ਜਾਂਦੇ, ਫਿਰ ਉੱਥੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ, ਜਦੋਂ ਅੰਮ੍ਰਿਤ ਵੇਲੇ ਭੋਗ ਪਾਏ ਜਾਂਦੇ ਫਿਰ ਥੋੜ੍ਹਾ ਬਹੁਤ ਪ੍ਰਸ਼ਾਦ ਪਾਣੀ ਛਕਦੇ, ਉਹ ਵੀ ਸਿਰਫ ਨਿਰਵਾਹ ਮਾਤਰ ਵਾਸਤੇ। ਪਿੰਡ ਦੇ ਜਿਹੜੇ ਗੁਰਮੁਖ ਕੋਈ ਸੱਜਣ ਪਰਮਾਤਮਾ ਦੇ ਬਚਨ ਬਿਲਾਸ ਕਰਨ ਵਾਲੇ ਆਉਂਦੇ, ਕੁਝ ਵਕਤ ਉਹਨਾਂ ਨੂੰ ਦਿੱਤਾ ਜਾਂਦਾ, ਫਿਰ ਆਪ ਗੁਰੂ ਘਰ ਦੀ ਸੇਵਾ ਵੀ ਜੁਟੇ ਰਹਿੰਦੇ। ਸਾਰੇ ਸੰਗਤ ਦੁਪਹਿਰ ਦਾ ਸਮਾਂ ਥੋੜਾ ਵਕਤ ਆਰਾਮ ਕਰਦੇ, ਪ੍ਰਸ਼ਾਦ ਛੱਕ ਕੇ ਫਿਰ ਉਸੇ ਤਰ੍ਹਾਂ ਇਸ਼ਨਾਨ ਕਰਦੇ, ਆਰਾਮ ਬੜਾ ਘੱਟ ਦਿੰਦੇ ਸਨ ਸਰੀਰ ਨੂੰ, ਔਰ ਸਾਧਨਾ ਬੜੀ ਅਣਥੱਕ ਕਰਦੇ।
ਜਿਹੋ ਜਿਹੀ ਉਹਨਾਂ ਮਹਾਂਪੁਰਖਾਂ ਦੀ ਕਮਾਈ, ਉਹਨਾਂ ਦੀ ਸਾਧਨਾ, ਉਹਨਾਂ ਦਾ ਤਪ, ਉਹਨਾਂ ਦਾ ਹੱਠ, ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਵਿਚ ਆਪਾਂ ਬੈਠੇ ਵੀ ਉਹਨਾਂ ਦੀ ਅਰਦਲ ਵਿਚ ਰਹਿ ਕੇ ਸੇਵਾ ਕਰ ਰਹੇ ਸਨ, ਇਹਨਾਂ ਨੂੰ ਵੀ ਉਤਨਾ ਹੀ ਸਮਾਂ ਆਰਾਮ ਵਾਸਤੇ ਮਿਲਦਾ, ਬਲਕਿ ਉਸ ਤੋਂ ਵੀ ਘੱਟ, ਔਰ ਉਤਨੀ ਤਪੱਸਿਆ ਉਤਨੀ ਨਾਲ ਸਾਧਨਾ ਕਰਨੀ ਪੈਂਦੀ। ਸਰੀਰ ਦੁਬਲਾ ਕਿਰਸ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਆਪ ਆਰਾਮ ਵੀ ਬਹੁਤ ਘੱਟ ਕਰਦੇ, ਛਕਦੇ ਵੀ ਬਹੁਤ ਘੱਟ। ਛੋਟੇ ਸਨ ਜੀ ਮਹਾਰਾਜ ਦੱਸਿਆ ਕਰਦੇ ਵੀ ਇਤਨਾ ਸਰੀਰ ਕਮਜ਼ੋਰ ਹੋ ਗਿਆ, ਗਿੱਟੇ ਭਿੜਨ ਲੱਗ ਗਏ, ਅਸੀਂ ਉਹਨਾਂ ਦੇ ਗਿੱਟਿਆਂ ਤੇ ਪੱਟੀਆਂ ਬੰਨਿਆ ਕਰਦੇ। ਕਈ ਵਾਰ ਆਪਣੀ ਮੌਜ ਬਚਾ ਕੇ ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਵਚਨ ਵੀ ਕਰਨਾ, ਕਾਕਾ ਵੀ ਤੈਨੂੰ ਤੇ ਇਤਨੀ ਤਪੱਸਿਆ ਸਾਧਨਾ ਕਰਨ ਦੀ ਜ਼ਰੂਰਤ ਨਹੀਂ, ਅਸੀਂ ਹੁਣ ਤੱਕ ਇਹ ਕਮਾਈ ਸਾਂਭ ਸਾਂਭ ਕੇ ਰੱਖੀ ਹੈ, ਅਸੀਂ ਸਾਰੀ ਜ਼ਿੰਦਗੀ ਇਹ ਧਨ ਇਕੱਠਾ ਕੀਤਾ, ਹੁਣ ਤੈਂ ਵੰਡਣਾ ਦੋਨੀ ਹੱਠੀ, ਇੱਥੋਂ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ। ਸਾਰ ਸੰਗਤ ਆਪ ਉਹਨਾਂ ਨੂੰ ਹੁਕਮ ਕਰਕੇ ਹਾਰਮੋਨੀਅਮ ਦੇ ਉੱਪਰ ਉਂਗਲਾਂ ਰਖਾਈਆਂ ਵਾਜਾ ਸਿੱਖਣ ਵਾਸਤੇ, ਔਰ ਆਪ ਨਾਲ ਨਾਲ ਗ੍ਰੰਥਾਂ ਦਾ ਅਧਿਐਨ ਕਰਨ ਵਾਸਤੇ ਪ੍ਰੇਰਨਾ ਦਿੱਤੀ। ਸਾਧ ਸੰਗਤ ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਜੀ ਰੇਰੂ ਸਾਹਿਬ ਵਾਲੇ ਸਾਲ ਦੇ ਸਾਲ ਸੈਦੂ ਜਾਇਆ ਕਰਦੇ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀਆਂ ਮਰਦਾਨ ਵਾਲਿਆਂ ਦਾ ਉੱਥੇ ਪਵਿੱਤਰ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ। ਇਹ ਜਗ੍ਹਾ ਪਾਕਿਸਤਾਨ ਵਿੱਚ ਹੈ, ਉੱਥੇ ਅਟਕਰ ਲੁੰਡਾ ਨਾਂ ਦੇ ਦੋ ਦਰਿਆ ਇਕੱਠੇ ਹੁੰਦੇ ਹਨ, ਪਾਣੀ ਦਾ ਬੜਾ ਵਿਸ਼ਾਲ ਪ੍ਰਵਾਹ ਹੈ। ਉੱਥੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ, ਇਸੇ ਤਰ੍ਹਾਂ ਬਾਬਾ ਆਇਆ ਸਿੰਘ ਜੀ ਇਤਿਹਾਸਕ, ਉਹਨਾਂ ਮਹਾਂਪੁਰਖਾਂ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ। ਸੰਤ ਮਹਾਰਾਜ ਰੇਰੂ ਸਾਹਿਬ ਵਾਲੇ ਜਦੋਂ ਅਖੀਰਲੇ ਸਾਲ ਗਏ ਸੈਦੂ, ਉੱਥੇ ਇੱਕ ਸੇਠ ਨੇ ਆ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਆਪਨੇ ਬਖਸ਼ਿਸ਼ ਕੀਤੀ, ਮੇਰੇ ਮਨ ਦੀ ਮੁਰਾਦ ਪੂਰੀ ਹੋਈ, ਮੈਂ ਚਾਹੁੰਦਾ ਕਿ ਆਪ ਦੇ ਨਾਲ ਜਿੱਥੇ ਜਿਤਨੇ ਵੀ ਸਿੰਘ ਨੇ ਸਭਨਾਂ ਦੀ ਵਸਤਰਾਂ ਦੁਆਰਾ ਸੇਵਾ ਕਰਾਂ, ਜੇ ਆਪ ਦੀ ਆਗਿਆ ਹੋਵੇ ਮੈਂ ਕੱਲ੍ਹ ਨੂੰ ਦਰਜੀ ਨਾਲ ਲੈ ਆਵਾਂ। ਫਿਰ ਆਪਨੇ ਕਈ ਦਿਨ ਇੱਥੇ ਰਹਿ ਕੇ ਜੋੜ ਮੇਲਾ ਮਨਾਉਣਾ ਹੈ, ਉਤਨੇ ਦਿਨਾਂ ਦੇ ਵਿੱਚ ਸਭਨਾਂ ਵਾਸਤੇ ਵਸਤਰ ਵੀ ਤਿਆਰ ਹੋ ਜਾਣਗੇ। ਖੈਰ ਸਾਰੇ ਸੰਗਤ ਸੰਤ ਮਹਾਰਾਜ ਨੇ ਆਗਿਆ ਦੇ ਦਿੱਤੀ। ਅਗਲੇ ਦਿਨ ਉਹ ਸੇਠ ਦਰਜੀ ਨੂੰ ਨਾਲ ਲੈ ਕੇ ਪਹੁੰਚ ਗਿਆ, ਸਭਨਾਂ ਨੇ ਨਾਪ ਵਗੈਰਾ ਲਾਏ ਲਏ। ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਉਸਨੂੰ ਕਹਿਣ ਲੱਗੇ ਵੀ ਬਾਕੀ ਤੇ ਸਭਨਾਂ ਦੇ ਸਾਦੇ ਚੋਲੇ ਬਣਾ ਦੇਈ, ਪਰ ਦੋ ਖਫਨੀਆਂ ਬਣਵਾ ਕੇ ਲਿਆਈ। ਇੱਕ ਸੰਤ ਜੀ ਮਹਾਰਾਜ ਨੇ ਆਪਣੇ ਵਾਸਤੇ, ਔਰ ਇੱਕ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਉਹਨਾਂ ਵਾਸਤੇ। ਫਿਰ ਦੋ ਖਫਨੀਆਂ ਬਣਾਉਣ ਵਾਸਤੇ ਹੁਕਮ ਕਰ ਦਿੱਤਾ, ਪਰ ਇਸ ਨੇ ਸਤਵਤ ਨੇ ਕਿਹਾ ਕਿ ਸਿਰ ਝੁਕਾ ਦਿੱਤਾ, ਵਿੱਚੋਂ ਕਈਆਂ ਨੇ ਹੋਰ ਕਹਿ ਦਿੱਤਾ ਸੇਠ ਨੂੰ ਵੀ ਸਾਡੇ ਵਾਸਤੇ ਵੀ ਖਫਨੀਆਂ ਹੀ ਬਣਾ ਦੇਣੀਆਂ। ਜਦੋਂ ਵਸਤਰ ਤਿਆਰ ਹੋ ਗਏ, ਉਹ ਸੇਠ ਲੈ ਕੇ ਹਾਜ਼ਰ ਹੋਇਆ, ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਉਹ ਗੱਠੜੀ ਖੋਲ੍ਹੀ, ਦੋ ਦੀ ਬਜਾਏ ਵਿੱਚ ਚਾਰ ਪੰਜ ਖਫਨੀਆਂ ਹੋਰ ਵੀ ਨੇ। ਸੰਤ ਜੀ ਮਹਾਰਾਜ ਕਹਿਣਗੇ ਭਾਈ ਤੈਨੂੰ ਤਾਂ ਅਸੀਂ ਦੋ ਖਫਨੀਆਂ ਬਣਾਉਣ ਵਾਸਤੇ ਕਿਹਾ ਸੀ। ਇਸਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਤਾਂ ਦੋ ਵਾਸਤੇ ਹੁਕਮ ਕੀਤਾ ਸੀ, ਪਰ ਕੁਝ ਕੁ ਸਿੰਘਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਸਾਡੇ ਵਾਸਤੇ ਵੀ ਖਫਨੀਆਂ ਬਣਾਈਆਂ ਜਾਣ। ਸੰਤ ਜੀ ਮਹਾਰਾਜ ਕਹਿਣਗੇ ਵੀ ਠੀਕ ਹੈ, ਜਿਨ੍ਹਾਂ ਨੇ ਕਮੀਜ਼ ਜਾਂ ਵਸਤਰ ਖਫਨੀਆਂ ਬਣਾਉਣ ਵਾਸਤੇ ਕਿਹਾ ਸੀ ਉਹਨਾਂ ਦੇ ਵਸਤਰ ਸਭਨਾਂ ਨੂੰ ਵੰਡ ਦੇ। ਖੈਰ ਸੇਠ ਨੇ ਸਾਰੇ ਸਿੰਘਾਂ ਦੀ ਸੇਵਾ ਕਰਕੇ ਮਹਾਂਪੁਰਖਾਂ ਦੀ ਪ੍ਰਸੰਨਤਾ ਲਈ, ਉਹਨਾਂ ਦਾ ਆਸ਼ੀਰਵਾਦ ਲਿਆ। ਫਿਰ ਸਾਧ ਸੰਗ ਜਿਹੜੀਆਂ ਉਚੇਚੇ ਤੌਰ ਤੇ ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਨੇ ਦੋ ਖਫਨੀਆਂ ਬਣਵਾਈਆਂ ਸਨ, ਉਹ ਖਫਨੀਆਂ ਲੈ ਕੇ जिस जगह संत बाबा करम सिंह जी महाराज का पवित्र शरीर जल प्रवाह किया उथे खड़ के खलो के सतगुरु जी के चरणों च अरदास बेनती की, हे पतत पावन, हे भगत वचल दीना बंधु, हे प्रभु, ये ईश्वर सिंह करनी तो पहला ही साध है, अज मैं इस साधुओं वाला लिबास पहनाउण लग्या हां। सार संगत बड़ी आश्चर्य गल, करनी तो बहुत दूर की गल रह गई है, पले सिर्फ लिबास ही लिबास है, लिबास पहला, बाकी सारिया गलां बाद विच, कई बार भुल ही जांदियां ने, पर तुहानू महापुरख लिबास बाद विच पाया, कमाई पहला कीती, अरदास कीती संत बाबा तरसिंह जी महाराज रेरू साहब वालियां ने, सच्चे पातशाह ईश्वर सिंह करनी तो पहला ही साध है, अज मैं इसनू साधों वाला लिबास पहनाउण लग्या हां। आपने कृपा करनी इस खफने की, इस बिरद बाणी की लाज रख लैनी, सुनो बेनंती, ठाकुर मेरे जी जंत तेरे धारे, राख पैज नाम अपने की, करन करावन हारे, जी रखी सतगुरु जी पैज नाम अपने दी, रखी सतगुरु जी पैज नाम अपने दी, सतगुरु जी पैर नाम अपने दी, रुखी सतगुरु जी पैर नाम अपने दी, नाम अपने दी पैर नाम अपने दी, आ नाम अपने दी पैर नाम अपने सतगुरु जी पैर नाम अपने दी, रुखी सतगुरु जी पैर नाम अपने दी, पैर नाम अपने दी।